मुंदा संतोख सरंपत चोली ध्यान की करह विभूत खिंथा काल कुवारी काया जुगत डंडा परतीत आई पंथी सगल जमाती मन जीता जग जीत आदेश आद अनिल अनाद अनाहत जग जग एक वेश वाहे गुरु जी का खालसा वाहे गुरु जी की फतेह।
राजान राज पानान पान देवान देव उपमा महान चवर तखत छत्र दे मालक परम सतगुरु साहिब श्री गुरु ग्रंथ साहिब जी की पावन हजूरी विच हर जस सरवण करन लई एकत्र होई गुरु रूप साध संगत जी सारे गुरमुख प्यारे माई भाई करन लई मनुखा जन्म दे भले वास्ते अपनी हाजरी गुरु साहिब जी दे पावन चरणा विच लवाण लई एक वार प्यार नाल आखो सतनाम श्री वाहे। एक वार फिर आखो सतनाम श्री वाहे। अज असी श्री जपजी साहिब जी दी 28वीं पौड़ी दी विचार आरंभ करन लगे हां। जप जी साहिब दे आरंभ विच आप जी नूं इह दर्शाया गया सी कि इह बाणी सुमेर पर्वत ते सिद्धां नाल चर्चा करन दे रूप विच होंद विच आई है। गुरु नानक देव दे समें विच हिंदुस्तान दी धरती ते सिद्धां नाथां जोगियां दा बहुत बोलबाला सी और ए लोग भिक्षा लैण लई गृहस्थियां दे घरां विच आउंदे सन पर गृहस्थियां नूं नाम बाणी दा उपदेश दे के ईश्वर दे नाम नाल जोड़ना इहनां दा काम नहीं सी। इन्हां दे पास दुखां दे सताए हुए लोग संतान दी इच्छा लैके धन पदार्थ दी इच्छा लैके दुख दूर करन लई इन्हां दी चरण शरण लोग जांदे सन। इह लोगां नूं डरांदे धमकांदे भी वर्त शराब भी ये दिंदे सन। भाई साहब भाई गुरदास जी ने अपनी वारां विच जिक्र किया है कि सिद्ध छुप बैठे पर्वती कौन जगत को पार उतार। ए लोग मेलियां दे दिनां ते जदों मेले लगदे बहुत झुंडां दे झुंड इकट्ठां दे रूप विच ए मेलियां ते पहुंच जांदे सन। तुहाडे विचों जिन्हां ने भाई गुरदास जी दी वारां पढ़ियां ने उन्हां ने यह जरूर पढ़िया होगा कि मेला सुन शिवरात दा बाबा अचल वटाले आई, क्योंकि बाबे नूं इस गल दा पता सी कि सिद्ध नाथ जोगी लोग मेलियां दे दिनां ते ਉਸ ਜਗ੍ਹਾ ਤੇ ਪਹੁੰਚਦੇ ਹਨ ਜਿੱਥੇ ਲੋਕ ਉਹਨਾਂ ਦੇ ਅੱਗੇ ਆ ਕੇ ਜੋਦੜੀਆਂ ਕਰ ਰਹੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕਿਉਂਕਿ ਸੱਚ ਦਾ ਉਪਦੇਸ਼ ਦੇਣਾ ਹੈ, ਸੰਸਾਰ ਨੂੰ ਸੱਚ ਨਾਲ ਜੋੜਨਾ ਹੈ, ਭਰਮ ਭੁਲੇਖੇ ਦੂਰ ਕਰਨੇ ਨੇ, ਔਰ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸੋ ਸਤਿਗੁਰ ਵਾਹ ਵਾਹ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ। ਅਨੇਕਾਂ ਭਰਮ ਦੇ ਕਿਲੇ ਗੁਰੂ ਨਾਨਕ ਸਾਹਿਬ ਨੇ ਫਤਿਹ ਕੀਤੇ ਤੋੜੇ, ਕਿਤੇ ਸੱਜਣ ਠੱਗ ਦੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਦੇ, ਕਿਤੇ ਨੂਰ ਸ਼ਾਹ ਜਾਦੂਗਰ ਹੈ ਬੰਗਾਲ ਵਿੱਚ ਢਾਕੇ ਵਿੱਚ ਰਹਿੰਦੀ ਹੈ, ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਕਰ ਲੈਂਦੀ ਹੈ, ਆਪਣੇ ਅਧੀਨ ਕਰ ਲੈਂਦੀ, ਆਪਣੇ ਬੰਦੀ ਬਣਾ ਲੈਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉੱਥੇ ਜਾ ਕੇ ਨੂਰ ਸ਼ਾਹ ਦਾ ਕੁਫਰਗੜ ਵੀ ਤੋੜਦੇ ਨੇ। ਤਾਂ ਜੋਗੀਆਂ ਨਾਲ ਸਿੱਧਾਂ ਨਾਲ ਗੁਰੂ ਸਾਹਿਬ ਦੀ ਅਨੇਕ ਵਾਰ ਚਰਚਾ ਹੋਈ। ਆਪ ਜੀ ਦੀ ਪਾਵਨ ਬਾਣੀ ਵਿੱਚ ਸਿੱਧ ਗੋਸ਼ਤ ਨਾਮੇ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜਿਹੜੀ ਸਿੱਧਾਂ ਨਾਲ ਸਨਮੁੱਖ ਬੈਠ ਕੇ ਗੱਲਬਾਤ ਹੋਈ, ਉਹਨੂੰ ਬਾਣੀ ਦਾ ਰੂਪ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਨੇ ਉਹ ਪੋਥੀ ਆਜ਼ਾਦ ਸੀ ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਉਹ ਸਿੱਧਾਂ ਦੇ ਸਨਮੁੱਖ ਬੈਠ ਕੇ ਗੱਲਬਾਤ ਕੀਤੀ ਹੈ। ਆਪ ਜੀ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਨੇ ਕਿ ਸਨਮੁੱਖ ਸਿੱਧ ਭੇਟਣ ਕੋ ਆਏ ਨਿਹਚੋ ਦੇ ਵਡਿਆਈ, ਕਿ ਮੇਰੇ ਸਾਹਮਣੇ ਸਿੱਧ ਆ ਕੇ ਬੈਠੇ, ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ, ਮੈਨੂੰ ਇਹ ਨਿਰੰਕਾਰ ਤੋਂ ਵਡਿਆਈ ਬਖਸ਼ਿਸ਼ ਕਰਨੀ ਹੈ, ਮੈਂ ਇਹਨਾਂ ਲੋਕਾਂ ਨਾਲ ਬਚਨ ਵਿਲਾਸ ਕਰਨੇ ਨੇ। ਤਾਂ ਯਾਦ ਰੱਖਿਓ, ਸਿੱਧਾਂ ਦਾ ਬਹੁਤ ਬੋਲਬਾਲਾ ਹੋਣ ਕਰਕੇ ਲੋਕ ਸਿੱਧਾਂ ਦੇ ਜ਼ਿਆਦਾ ਅਨਿਆਈ ਸਨ। ਗੁਰੂ ਨਾਨਕ ਦੇਵ ਸਾਹਿਬ ਨੇ ਸਿੱਧਾਂ ਨਾਲ, ਸਿੱਧਾਂ ਨਾਲ ਇਕੱਲਿਆਂ ਨਾਲ ਨਹੀਂ ਬਲਕਿ ਬਚਪਨ ਤੋਂ ਲੈ ਕੇ ਆਪ ਜੀ ਨੇ ਹਰ ਥਾਂ ਪਾਖੰਡ ਨਾਲ ਟੱਕਰ ਲਈ। ਜਿੱਥੇ ਕਿਤੇ ਪਾਖੰਡ ਸੀ ਉਸ ਪਾਖੰਡ ਨੂੰ ਦੂਰ ਕੀਤਾ, ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ। ਜੇ ਆਪ ਜੀ ਨੂੰ ਜੰਜੂ ਪਾਉਣ ਦੀ ਗੱਲ ਆਈ, ਆਪ ਜੀ ਨੇ ਉਹ ਨਹੀਂ ਪਹਿਰਿਆ। ਜੇ ਕਦੇ ਆਪ ਜੀ ਨੂੰ ਪੜ੍ਹਨੇ ਭੇਜਿਆ ਗਿਆ, ਪਾਦੇ ਦਾ ਹੰਕਾਰ ਦੂਰ ਕੀਤਾ। ਜੇ ਆਪ ਜੀ ਪਾਸ ਵੈਦ ਆਇਆ ਤਾਂ ਵੈਦ ਨੂੰ ਸਮਝਾਇਆ, ਜੇ ਕਦੇ ਮੌਲਵੀ ਆਇਆ ਤਾਂ ਮੌਲਵੀ ਨੂੰ ਮਤ ਦਿੱਤੀ, ਜੇ ਕਦੇ ਆਪ ਵਪਾਰੀਆਂ ਵਿੱਚ ਗਏ ਤਾਂ ਉਹਨਾਂ ਲੋਕਾਂ ਨੂੰ ਵੀ ਐਸੇ ਬਚਨ ਕਹੇ ਕਿ ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਜੇ ਕਦੇ ਆਪ ਨੌਕਰੀ ਪੇਸ਼ਾ ਲੋਕਾਂ ਨੂੰ ਮਿਲੇ ਤਾਂ ਵੀ ਆਪ ਨੇ ਐਸੇ ਬਚਨ ਉਹਨਾਂ ਪ੍ਰਥਾਏ ਕਹੇ ਕਿ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਥਾਵਣੀ, ਤਾਂ ਕੋ ਆਖੇ ਥਨ। ਜੇ ਆਪ ਕਿਸਾਨਾਂ ਨੂੰ ਮਿਲੇ ਤਾਂ ਉਹਨਾਂ ਨੂੰ ਵੀ ਉਪਦੇਸ਼ ਕੀਤਾ ਕਿ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਵ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਏ। ਗੁਰੂ ਨਾਨਕ ਦੇਵ ਸਾਹਿਬ ਨੇ ਦੁਨੀਆਂ ਦੇ ਹਰ ਖੇਤਰ ਵਿੱਚ ਰਹਿਣ ਵਾਲੇ ਮਨੁੱਖ ਨੂੰ ਜਦੋਂ ਆਪ ਉਸ ਨਾਲ ਸਨਮੁੱਖ ਹੋਏ, ਉਹਦੇ ਸਾਹਮਣੇ ਹੋਏ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਨ ਦਾ ਉਪਰਾਲਾ ਆਪ ਜੀ ਨੇ ਕੀਤਾ, ਪਾਵਨ ਬਾਣੀ ਰਾਹੀਂ ਉਪਦੇਸ਼ ਦਿੱਤਾ। ਸਿੱਧਾਂ ਨਾਲ ਹੋਈ ਵਾਰਤਾਲਾਪ ਜੋ ਸਿੱਧ ਗੋਸ਼ਟ ਦੇ ਰੂਪ ਵਿੱਚ ਵੀ ਅੰਕਿਤ ਹੈ, ਪਰ ਸੰਪਰਦਾਇ ਮਹਾਂਪੁਰਸ਼ਾਂ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਿਹੜਾ ਜਪਜੀ ਸਾਹਿਬ ਹੈ, ਇਹ ਵੀ ਸੁਮੇਰ ਪਰਬਤ ਤੇ ਸਿੱਧਾਂ ਨਾਲ ਵਾਰਤਾਲਾਪ ਦੇ ਸਮੇਂ ਉਚਾਰਨ ਕੀਤਾ ਗਿਆ। ਤਾਂ ਅੱਜ ਜਿਨ੍ਹਾਂ ਪੌੜੀਆਂ ਦੀ ਆਪਾਂ ਆਰੰਭ ਕਰ ਰਹੇ ਹਾਂ, ਇਹਦੇ ਵਿੱਚ ਸਿੱਧਾਂ ਨੇ ਗੁਰੂ ਸਾਹਿਬ ਤੇ ਕਈ ਸਵਾਲ ਕੀਤੇ ਨੇ, ਕਿਉਂਕਿ ਸਿੱਧਾਂ ਦੇ ਮਤ ਵਿੱਚ ਬਹੁਤ ਕੁਝ ਐਸਾ ਹੈ ਗੁਰੂ ਨਾਨਕ ਸਾਹਿਬ ਤੇ ਸਵਾਲ ਕਦੇ ਸਿੱਧਾ ਕੀਤਾ ਸੀ, ਸਿੱਧ ਪੁੱਛਣ ਸੁਣ ਵਾਲਿਆ ਕੌਣ ਸਕਤ ਤੋਂ ਇੱਥੇ ਲਿਆਈ। ਜਦੋਂ ਆਪ ਸੁਮੇਰ ਪਰਬਤ ਚਲੇ ਗਏ ਤਾਂ ਸਿੱਧਾ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕਿਹੜੀ ਐਸੀ ਸ਼ਕਤੀ ਹੈ ਜਿਹੜੀ ਨਾਲ ਤੂੰ ਸੁਮੇਰ ਪਰਬਤ ਤੇ ਸਾਡੇ ਪਾਸ ਆ ਗਏ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ ਕਿ ਹੋਂ ਜਪਿਆ ਪਰਮੇਸ਼ਰੋ ਭਾਵ ਭਗਤ ਸੰਗਤਾੜੀ ਲਾਈ। ਮੈਂ ਈਸ਼ਵਰ ਨੂੰ ਜਪਿਆ ਉਹਦੀ ਪ੍ਰੇਮਾ ਭਗਤੀ ਨਾਲ ਸਮਾਧੀ ਸਥਿਤ ਹੋ ਕੇ ਤੁਹਾਡੇ ਸੁਮੇਰ ਪਰਬਤ ਤੇ ਤੁਹਾਡੇ ਕੋਲ ਪਹੁੰਚ ਗਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੇ ਉਹਨਾਂ ਸਵਾਲ ਕੀਤੇ ਕਿਉਂਕਿ ਉਹ ਲੋਕ ਜਦੋਂ ਕਿਸੇ ਨੂੰ ਚੇਲਾ ਬਣਾਉਂਦੇ ਸਨ ਤਾਂ ਉਹਦੇ ਕੰਨ ਵਿੱਚ ਮੁੰਦਰਾ ਪਾਉਂਦੇ ਸਨ। ਉਹਨਾਂ ਦੇ ਬਕਾਇਦਾ 12 ਪੰਥ ਜੋਗੀਆਂ ਦੇ ਮੰਨੇ ਗਏ। ਉਹਨਾਂ ਦੇ ਪੰਥ ਸਨ, ਉਹ ਗਲ ਵਿੱਚ ਖਿੰਥਾ ਪਹਿਰਦੇ ਸਨ, ਝੋਲੀ ਹੱਥ ਵਿੱਚ ਰੱਖਦੇ ਸਨ। ਤਾਂ ਐਸੇ ਗੁਰੂ ਪਾਤਸ਼ਾਹ ਤੇ ਸਵਾਲ ਕੀਤੇ ਕਿ ਤੁਸੀਂ ਸਾਡੇ ਮਤ ਵਿੱਚ ਸ਼ਾਮਿਲ ਹੋ ਜਾਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਮੈਂ ਪਹਿਲਾਂ ਹੀ ਜੁੜਿਆ ਹੋਇਆ ਹਾਂ, ਪਹਿਲਾਂ ਹੀ ਜੋਗੀ ਹਾਂ, ਤੁਹਾਡੇ ਮਤ ਵਿੱਚ ਸ਼ਾਮਿਲ ਹੋਣ ਦੀ ਮੈਨੂੰ ਲੋੜ ਨਹੀਂ। ਤਾਂ ਸਿੱਧਾ ਫਿਰ ਕਿਹਾ, ਤੁਹਾਡਾ ਮੁੰਦਰਾ ਤੁਹਾਡੇ ਪਾਇਆ ਨਹੀਂ, ਮੁੰਦਰਾ ਨਹੀਂ ਪੈ ਰਹੀਆਂ ਤੁਸੀਂ, ਤੇ ਤੁਸੀਂ ਤੁਹਾਡੇ ਕੋਲੇ ਕੋਈ ਐਸਾ ਝੋਲੀ ਨਹੀਂ ਹੈ, ਤੁਹਾਡੇ ਬਭੂਤੀ ਨਹੀਂ ਲਾਈ। ਐਸੇ ਸਵਾਲ ਇਸ ਪੌੜੀ ਵਿੱਚ ਆਉਣਗੇ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬ ਇਸ ਪੌੜੀ ਵਿੱਚ ਦਿੰਦੇ ਨੇ। ਤਾਂ ਆਪ ਇਸ ਤਰ੍ਹਾਂ ਕਹਿ ਰਹੇ ਹਨ ਭਾਈ,
ਮੁੰਦਾ ਸੰਤੋਖ ਸਰਮ ਪਥ ਝੋਲੀ ਧਿਆਨ ਕੀ ਕਰੈ ਵਿਭੂਤ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਗੁਰੂ ਨਾਨਕ ਦੇਵ ਸਾਹਿਬ ਦਾ ਕਿਹਾ ਹੋਇਆ ਉਹ ਸ਼ਬਦ ਕਿ ਮੁੰਦਰਾਂ ਵਿੱਚ ਯੋਗ ਨਹੀਂ, ਖਿੰਥਾ ਵਿੱਚ ਯੋਗ ਨਹੀਂ, ਪਸ਼ਮ ਵਿੱਚ ਯੋਗ ਨਹੀਂ। ਯੋਗ ਤਤਾ ਮਿਲਦਾ ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਯੁਗ ਪਾਈ ਹੈ। ਮਰੀ ਮਸਾਣੀ ਚ ਬੈਠਿਆ ਰੱਬ ਨਾਲ ਯੋਗ ਪ੍ਰਾਪਤ ਨਹੀਂ ਹੁੰਦਾ। ਯੋਗ ਦਾ ਅਰਥ ਹੈ ਜੁੜਨਾ। ਤੋ ਜਿਹੜੇ ਜੁੜੇ ਹੋਏ ਲੋਕ ਸਨ ਉਹਨਾਂ ਨੂੰ ਯੋਗੀ ਕਿਹਾ ਜਾਂਦਾ, ਯੋਗੀ ਕਿ ਇਹ ਰੱਬ ਨਾਲ ਜੁੜੇ ਹੋਏ ਹਨ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਐ ਸਿੱਧ ਜਨੋ, ਮੇਰੇ ਕੋਲ ਸੰਤੋਖ ਦੀ ਮੁੰਦਰਾ ਹੈ, ਮੇਰੇ ਅੰਦਰ ਈਸ਼ਵਰ ਨੇ ਸੰਤੋਖ ਦਿੱਤਾ। ਮੁੰਦਾ ਸੰਤੋਖ ਸਰਮ ਪਤ ਝੋਲੀ, ਜਿਹੜੀ ਬੁਰੇ ਕਰਮਾਂ ਵੱਲੋਂ ਸ਼ਰਮ ਕਰਨੀ ਹੈ, ਬੁਰੇ ਕਰਮ ਨਹੀਂ ਕਰਨੇ, ਆਪਣੀ ਇੱਜ਼ਤ ਨੂੰ ਮੱਦੇ ਨਜ਼ਰ ਰੱਖਦਿਆਂ, ਇਹ ਮੇਰੇ ਪਾਸ ਝੋਲੀ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਈਸ਼ਵਰ ਵਿੱਚ ਮੈਂ ਧਿਆਨ ਲਾਉਂਦਾ ਹਾਂ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ, ਧਿਆਨ ਮੇਰਾ ਈਸ਼ਵਰ ਵੱਲ ਹੈ, ਜਿਸ ਨਾਲ ਮੈਨੂੰ ਪਤਾ ਹੈ ਕਿ ਜਦੋਂ ਮੈਂ ਈਸ਼ਵਰ ਨਾਲ ਜੁੜਾਂਗਾ, ਦਰਗਾਹ ਵਿੱਚ ਗਏ ਦੀ ਮੇਰੀ ਇੱਜ਼ਤ ਹੋਏਗੀ, ਸੰਤੋਖ ਦੀਆਂ ਮੈਂ ਮੁੰਦਰਾਂ ਪਹਿਨੀਆਂ, ਮੇਰੇ ਪਾਸ ਧਰਮ ਹੈ। ਤੇ ਫਿਰ ਸਿੱਧ ਜਨੋ, ਕੀ ਕਰੈ ਵਿਭੂਤ, ਧਿਆਨ ਕੀ ਕਰੈ ਵਿਭੂਤ। ਜਦੋਂ ਧਿਆਨ ਈਸ਼ਵਰ ਵੱਲ ਹੈ, ਫਿਰ ਤਨ ਤੇ ਵਿਭੂਤੀ ਮੜਨ ਦੀ ਲੋੜ ਨਹੀਂ ਹੈ। ਜੋਗੀ ਲੋਕ ਤਨ ਤੇ ਸਵਾਹ ਕਿਉਂ ਮਿਲਦੇ ਸਨ? ਯਾਦ ਰੱਖਿਓ, ਸਵਾਹ ਜਿਹੜੀ ਰਾਖ ਜਿਹਨੂੰ ਕਹਿੰਦੇ ਨੇ, ਵਿਭੂਤੀ ਕਹਿੰਦੇ ਸਨ ਉਹ ਲੋਕ, ਸਰਦੀਆਂ ਦੇ ਦਿਨਾਂ ਵਿੱਚ ਤੁਸੀਂ ਵੀ ਤਨ ਤੇ ਮਰ ਲਓ ਤਾਂ ਸਰਦੀ ਨਹੀਂ ਲੱਗਦੀ। ਸਵਾਹ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਵੀ ਪੁਰਾਣੇ ਲੋਕ ਵਰਤਦੇ ਸਨ। ਤਨ ਤੇ ਵਿਭੂਤੀ ਲਾਉਣ ਨਾਲ ਰੱਬ ਨਹੀਂ ਮਿਲਦਾ। ਜੋਗੀ ਤਨ ਤੋਂ ਨੰਗੇ ਰਹਿੰਦੇ ਸਨ। ਔਰ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਐਸੇ ਜ਼ਿਕਰ ਆਇਆ ਹੈ ਕਿ ਨਗਨ ਫਿਰਤ ਜੋ ਪਾਈਐ ਜੋਗ, ਮਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਏ ਭਾਈ, ਤਾਂ ਖੁਸਰੈ ਕਿਉਂ ਨਾ ਪਰਮਗਤ ਪਾਈ। ਕਹਿਤ ਕਬੀਰ ਸੁਣੋ ਰੇ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਜੀਵ ਨੇ ਰੱਬ ਨੂੰ ਮਿਲਣਾ ਤੇ ਨਾਮ ਨਾਲ ਜੁੜੇ ਤੇ ਮਿਲੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਸੰਤੋਖ ਦੀਆਂ ਮੁੰਦਰਾਂ ਪਹਿਨੀਆਂ, ਮੇਰੇ ਪਾਸ ਧਰਮ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ, ਮੈਂ ਝੋਲੀ ਸਰਮ ਦੀ ਪਹਿਨੀ ਹੋਈ ਹੈ ਕਿ ਮੈਂ ਬੁਰੇ ਕਰਮਾਂ ਤੋਂ ਸੰਕੋਚ ਕਰਦਾ ਹਾਂ, ਉਹਨਾਂ ਵੱਲ ਜਾਂਦਾ ਨਹੀਂ, ਈਸ਼ਵਰ ਵੱਲ ਮੇਰਾ ਧਿਆਨ ਹੈ, ਤੇ ਮੈਂ ਵਿਭੂਤ ਤਨ ਤੇ ਲਾ ਕੇ ਕੀ ਕਰਨੀ ਹੈ, ਧਿਆਨ ਕੀ ਕਰੇ ਵਿਭੂਤ, ਤੇ ਮੈਂ ਜੇ ਵਿਭੂਤੀ ਲਾਈ ਹੈ ਤਾਂ ਉਹ ਵੀ ਈਸ਼ਵਰ ਦੇ ਧਿਆਨ ਦੀ ਲਾਈ ਹੈ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ।
ਐ ਸਿੱਧੋ, ਮੈਂ ਜਿਹੜੀ ਖਿੰਥਾ ਪਹਿਰੀ ਹੈ, ਇਹ ਮੇਰੀ ਖਿੰਥਾ ਉਹ ਹੈ ਕਿ ਜਿਹੜੀ ਆਪਣੀ ਕਾਇਆ ਨੂੰ ਕਾਲ ਤੋਂ ਕੁਆਰੀ ਰੱਖਿਆ। ਯਾਦ ਰੱਖਿਓ, ਕੁਆਰ ਸ਼ਬਦ ਜਿਹੜਾ ਹੈ ਉਹ ਗ੍ਰਾਹੀ ਨੂੰ ਵੀ ਕਹਿੰਦੇ, ਕੌਰ ਕਹਿੰਦੇ, ਕੌਰ ਗ੍ਰਾਹੀ ਨੂੰ ਕਹਿੰਦੇ, ਭੋਜਨ ਦੀ ਗ੍ਰਾਹੀ ਤੋੜ ਕੇ ਮੂੰਹ ਚ ਪਾਉਣੀ, ਉਹਨੂੰ ਵੀ ਕੁਆਰ ਕਹਿੰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਵੇਂ ਮੈਂ ਵਿਕਾਰਾਂ ਨੂੰ ਭਕਸ਼ਣ ਕੀਤਾ ਹੈ, ਵਿਕਾਰ ਖਤਮ ਕੀਤੇ ਨੇ, ਜਿਵੇਂ ਕੋਈ ਭੋਜਨ ਦੀ ਗ੍ਰਾਹੀ ਖਾ ਜਾਂਦਾ ਹੈ, ਇਵੇਂ ਮੈਂ ਵਿਕਾਰਾਂ ਤੋਂ ਇਸ ਦੇਹੀ ਨੂੰ ਰਹਿਤ ਕੀਤਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਮੈਂ ਜਿਹੜਾ ਸਮਾਂ ਹੈ ਇਸ ਦੀ ਹੀ ਕਦਰ ਕਰਨ ਦੀ ਖਿੰਥਾ ਜਿਹੜੀ ਮੈਂ ਪਹਿਰੀ ਹੈ, ਤੇ ਪਖਸ਼ ਕੀਤਾ ਹੈ ਵਿਕਾਰਾਂ ਨੂੰ, ਤੇ ਈਸ਼ਵਰ ਤੇ ਪ੍ਰਤੀਤ ਕਰਕੇ ਜੁਗਤ ਡੰਡਾ ਪ੍ਰਤੀਤ, ਮੈਂ ਈਸ਼ਵਰ ਨਾਲ ਜੁਗਤ ਜੁੜਿਆ ਹਾਂ, ਇਹੀ ਮੇਰੇ ਪਾਸ ਡੰਡਾ ਹੈ ਕਿ ਮੈਂ ਈਸ਼ਵਰ ਨਾਲ ਜੁੜਿਆ ਹਾਂ। ਸਤਿਗੁਰੂ ਜੀ ਕਹਿ ਰਹੇ ਹਨ, ਅਗਲੀ ਪੰਕਤੀ ਚ ਕਹਿੰਦੇ ਹਨ,
ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ।
ਐਸਦੋ, ਮੇਰਾ ਆਈ ਪੰਥ ਸਾਰੇ ਰੱਬ ਦੇ ਪਿਆਰੇ ਲੋਕ ਨੇ, ਮੇਰੀ ਸਾਂਝ ਉਹਨਾਂ ਨਾਲ ਹੈ ਜਿਹੜੇ ਮਨ ਨੂੰ ਜਿੱਤਣਾ ਕਰਦੇ, ਤੇ ਮਨ ਨੂੰ ਜਿੱਤ ਲਿਆ ਜਾਏ ਤਾਂ ਜਗ ਜਿੱਤਿਆ ਜਾਂਦਾ ਹੈ। ਜਿੰਨੀ ਦੇਰ ਮਨ ਜਿੱਤਿਆ ਨਹੀਂ ਜਾਂਦਾ, ਉਨੀ ਦੇਰ ਸੰਸਾਰ ਨੂੰ ਜਿੱਤ ਕੇ ਕੀ ਕਰੋਗੇ, ਕਿਉਂਕਿ ਤੁਹਾਨੂੰ ਤਾਂ ਤੁਹਾਡੇ ਹੀ ਮਨ ਨੇ ਮਾਰਨਾ ਹੈ। ਜਦੋਂ ਮਨ ਮਰੇਗਾ, ਯਾਦ ਰੱਖਿਓ, ਤੁਹਾਡੀ ਦੌੜ ਮੁੱਕ ਜਾਏਗੀ। ਬਾਣੀ ਦੇ ਬਚਨ ਨੇ, ਮਨ ਮਾਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਜਦੋਂ ਮਨ ਮਰ ਜਾਏਗਾ ਤਾਂ ਤੁਹਾਡਾ ਦੌੜਨਾ ਮਰ ਜਾਏਗਾ। ਜਿੰਨੀ ਦੇਰ ਮਨ ਮਰਦਾ ਨਹੀਂ, ਉਨੀ ਦੇਰ ਈਸ਼ਵਰ ਦੀ ਪ੍ਰਾਪਤੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਹਿੰਦੇ ਨੇ ਕਿ ਮਨ ਨੂੰ ਮਾਰਨਾ ਹੈ, ਐਸੇ ਜਨੋ, ਮੇਰਾ ਆਈ ਪੰਥ, ਮੇਰੀ ਜਮਾਤ, ਉਹ ਰੱਬ ਦੇ ਪਿਆਰੇ ਲੋਕ ਨੇ, ਆਈ ਪੰਥੀ ਸਗਲ ਜਮਾਤੀ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ, ਤੇ ਮਨੋ ਮਨ ਨੂੰ ਜਿੱਤ ਕੇ ਉਹਨਾਂ ਨੇ ਜਗ ਨੂੰ ਜਿੱਤ ਲਿਆ ਹੈ, ਐਸੇ ਲੋਕ ਮੇਰੇ ਆਈ ਪੰਥ ਵਿਚ ਸ਼ਾਮਲ ਹਨ।
ਆਦੇਸ਼ ਤਿਸੈ ਆਦੇਸ਼,
ਜਿਹੜੇ ਸਿੱਧ ਨੇ ਨਾ, ਇਹ ਆਦੇਸ਼ ਕਰਦੇ ਨੇ, ਇੱਕ ਦੂਸਰੇ ਨੂੰ ਮਿਲ ਕੇ ਆਦੇਸ਼ ਕਹਿੰਦੇ ਨੇ। ਆਦੇਸ਼ ਦਾ ਮਤਲਬ ਹੈ ਨਮਸਕਾਰ ਹੈ। ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਕਿਸ ਨੂੰ ਨਮਸਕਾਰ ਕਰਦੇ ਹੋ? ਧੰਨ ਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਧੋ, ਮੈਂ ਉਸ ਈਸ਼ਵਰ ਨੂੰ ਆਦੇਸ਼ ਕਰਦਾ ਹਾਂ। ਆਦੇਸ਼ ਤਿਸੈ ਆਦੇਸ਼, ਉਸ ਈਸ਼ਵਰ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ ਮੇਰੀ ਉਸ ਈਸ਼ਵਰ ਨੂੰ ਨਮਸਕਾਰ ਹੈ। ਕੈਸਾ ਹੈ ਉਹ ਈਸ਼ਵਰ? ਅਗਲੀ ਪੰਕਤੀ ਚ ਦੱਸਦੇ ਹਨ,
ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕ ਵੇਸ।
ਜੋ ਸਾਰੀ ਪ੍ਰਕਿਰਤੀ ਦੀ ਆਦ ਹੈ, ਸ਼ੁਰੂਆਤ ਹੈ, ਉਸ ਤੋਂ ਸਭ ਕੁਝ ਬਣਿਆ ਹੈ। ਆਦ ਮੁੱਢ ਹੈ ਜੋ ਸਾਰੀ ਪ੍ਰਕਿਰਤੀ ਦਾ, अनील, याद रखो जो नील आदक रंगात रहत है, जिस दी कोई गिनती नहीं, जिस विच कोई झूठ नहीं, जिस विच कोई छल फरेब नहीं, ते धन गुरु पातशाह जी कहंदे ओ अनाद है, ना किसे दा नादी पुत्र है, ना किसे दा बिंदी पुत्र है। नादी पुत्र उसनू कहंदे ने जिवें खालसा है, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਤੋਂ ਪੈਦਾ ਹੋਇਆ ਨਾਦੀ ਪੁੱਤਰ ਹੈ। ਬਿੰਦੀ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਨ ਸਾਹਿਬਜ਼ਾਦੇ। ਅਕਾਲ ਪੁਰਖ ਵਾਹਿਗੁਰੂ ਅਨਾਦ ਹੈ, ਨਾ ਕਿਸੇ ਦਾ ਬਿੰਦੀ ਪੁੱਤਰ ਹੈ, ਨਾ ਨਾਦੀ ਹੈ, ਨਾ ਉਸਨੇ ਕਿਸੇ ਤੋਂ ਉਪਦੇਸ਼ ਲਿਆ ਹੈ ਕਿ ਉਹ ਨਾਦੀ ਪੁੱਤਰ ਹੋਏ, ਨਾ ਉਸਦੇ ਕੋਈ ਮਾਂ ਬਾਪ ਨੇ ਕਿ ਉਹ ਕਿਸੇ ਦਾ ਬਿੰਦੀ ਪੁੱਤਰ ਹੋਏ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਆਦ ਅਨੀਲ ਅਨਾਦ ਅਨਾਹਤ, ਇੱਕ ਰਸ ਜਿਸ ਦਾ ਸ਼ਬਦ ਸੰਸਾਰ ਤੇ ਗੂੰਜਦਾ ਹੈ, ਜਿਸ ਦਾ ਕੋਈ ਹੱਦ ਬੰਨਾ ਨਹੀਂ, ਜੋ ਸਾਰੇ ਹੱਦ ਬੰਨਿਆਂ ਤੋਂ ਪਰੇ ਹੈ, ਜੁਗ ਜੁਗ ਇੱਕੋ ਵੇਸ, ਜੋ ਹਰ ਯੁੱਗ ਵਿੱਚ ਜਿਸ ਦਾ ਇੱਕੋ ਹੀ ਸਰੂਪ ਹੈ, ਜਿਸ ਦਾ ਸਰੂਪ ਯੁਗਾਂ ਯੁਗਾਂਤਰਾਂ ਵਿੱਚ ਬਦਲਿਆ ਨਹੀਂ, ਐਸੇ ਜਨੋ ਮੈਂ ਉਸ ਨੂੰ ਆਦੇਸ਼ ਕਰਦਾ ਹਾਂ। ਆਦੇਸ਼ ਤਿਸ ਹੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਉਗਤ ਗਿਆਨ ਦਇਆ ਭੰਡਾਰਣ, ਘੱਟ ਘੱਟ ਵਾਜਹ ਨਾਦ।
ਗੁਰੂ ਸਾਹਿਬ ਤੇ ਸਿੱਧਾ ਸਵਾਲ ਕੀਤਾ ਸਤਿਗੁਰੂ, ਜੋਗੀ ਲੋਕ ਭੁਗਤ ਖਾਂਦੇ ਨੇ ਤੇ ਤੁਸੀਂ ਕੀ ਭੁਗਤ ਖਾਂਦੇ ਹੋ? ਸਾਡੇ ਪਾਸ ਭੰਡਾਰਣਾਂ ਹੁੰਦੀਆਂ, ਭੰਡਾਰੇ ਅਸੀਂ ਕਰਦੇ, ਉਹਨਾਂ ਨੂੰ ਜਿਹੜੇ ਕਰਦੇ ਉਹਨੂੰ ਅਸੀਂ ਭੰਡਾਰਣ ਕਹਿੰਦੇ ਹਾਂ, ਭੰਡਾਰੇ ਤੇ ਬੈਠਣ ਵਾਲਾ ਵਿਅਕਤੀ। ਤੁਹਾਡੇ ਪਾਸ ਕਿਹੜੀ ਭੰਡਾਰਣ ਹੈ? ਤੁਸੀਂ ਕਿਹੜੀ ਭੁਗਤ ਖਾਂਦੇ ਹੋ? ਧੰਨ ਗੁਰੂ ਪਾਤਸ਼ਾਹ ਕਹਿੰਦੇ ਭੁਗਤ ਗਿਆਨ। ਇਹ ਜੋਗੀ ਜਨੋ, ਈਸ਼ਵਰ ਦਾ ਗਿਆਨ ਪ੍ਰਾਪਤ ਕਰ ਲੈਣਾ ਹੀ ਮੇਰੀ ਖੁਰਾਕ ਹੈ। ਭੁਗਤ ਗਿਆਨ, ਦਇਆ ਭੰਡਾਰਣ, ਸਾਡੇ ਅੰਦਰ ਜਿਹੜੀ ਜੀਵਾਂ ਪ੍ਰਤੀ ਦਇਆ ਹੈ ਇਹ ਭੰਡਾਰਣ ਹੈ। ਤਮਾਮ ਜੀਵਾਂ ਤੇ ਦਇਆ ਕਰਨੀ, ਆਪ ਦੇਖੋ ਛੋਟੀ ਜਿਹੀ ਉਮਰ ਵਿੱਚ ਨੇ ਪਿਤਾ ਨੇ 20 ਰੁਪਏ ਦਿੱਤੇ ਨੇ ਕਿ ਜਾ ਨਾਨਕ ਖਰਾ ਸੌਦਾ ਕਰਕੇ ਆਉਣਾ, ਸੱਚਾ ਸੌਦਾ ਕਰਕੇ ਆਉਣਾ। ਤੋ ਆਪ 20 ਰੁਪਏ ਰਾਸ਼ਨ ਲੈ ਕੇ ਭੁੱਖੇ ਸਾਧੂਆਂ ਨੂੰ ਤੱਕ ਕੇ ਉਹਨਾਂ ਨੂੰ ਭੋਜਨ ਤਿਆਰ ਕਰਕੇ ਛਕਾ ਦਿੰਦੇ ਨੇ। ਇਹ ਗੁਰੂ ਨਾਨਕ ਸਾਹਿਬ ਦਾ ਸੱਚਾ ਸੌਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਣ, ਘੱਟ ਘੱਟ ਵਾਜਹ ਨਾਦ। ਉਸ ਈਸ਼ਵਰ ਨੂੰ ਜੋ ਹਰ ਜੀਵ ਵਿੱਚ ਦੇਖਣਾ ਕੀਤਾ ਹੈ, ਇਹੀ ਸਾਡਾ ਨਾਦ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਨਾਦ ਜੋ ਘੱਟ ਘੱਟ ਹਰ ਜਰੇ ਜਰੇ ਵਿੱਚ ਵੱਜ ਰਿਹਾ ਅਸੀਂ ਤੱਕਿਆ ਹੈ, ਇਹੀ ਨਾਦ ਹੈ।
ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।
ਉਹ ਆਪ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਸ ਨੇ ਤਮਾਮ ਸ੍ਰਿਸ਼ਟੀ ਨੂੰ ਨੱਥ ਪਾ ਕੇ ਰੱਖਿਆ ਹੋਇਆ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਤੁਸੀਂ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਹੋ, ਰਿੱਧੀਆਂ ਸਿੱਧੀਆਂ ਦਾ ਸਵਾਦ ਤਾਂ ਮੂਰਖ ਪੁਰਸ਼ ਲੈਂਦੇ ਨੇ। ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਆਪ ਇੱਥੇ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਉਹਨਾਂ ਦਾ ਸਵਾਦ ਹੋਰ ਹੈ। ਰਿੱਧੀਆਂ ਸਿੱਧੀਆਂ ਨਾਮ ਤੋਂ ਦੂਰ ਲੈ ਜਾਂਦੀਆਂ, ਬਲਕਿ ਨਾਮ ਜਪਣ ਵਾਲੇ ਦੀ ਭਾਈ ਸਾਹਿਬ ਜੀ ਕਹਿੰਦੇ ਰਿੱਧ ਸਿੱਧ ਨਾਮ ਹੈ ਕਿ ਦਾਸੀ। ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਵਿੱਚ ਬਚਨ ਨੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਈਸ਼ਵਰ ਨੂੰ ਆਪਣੇ ਹਿਰਦੇ ਚ ਵਸਾ ਲੈਂਦੇ ਨੇ, ਇਹ ਨਵਨਿਧੀਆਂ 18 ਸਿੱਧੀਆਂ ਤਾਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੋਗੀ ਜਨੋ, ਸਾਡੇ ਕੋਲ ਗਿਆਨ ਦੀ ਭੁਗਤ ਹੈ, ਦਇਆ ਭੰਡਾਰਣ ਹੈ, ਖਟ ਖਟ ਵਿੱਚ ਵੱਜਦਾ ਹੋਇਆ ਈਸ਼ਵਰ ਦਾ ਨਾਦ ਅਸੀਂ ਸੁਣਿਆ ਹੈ, ਉਹ ਆਪ ਮਾਲਕ ਹੈ ਸਾਰੀ ਪ੍ਰਕਿਰਤੀ ਦਾ, ਜਿਸ ਨੇ ਸਾਰੀ ਪ੍ਰਕਿਰਤੀ ਨੂੰ ਨੱਥ ਪਾ ਕੇ ਆਪਣੇ ਕਬਜ਼ੇ ਚ ਰੱਖਿਆ ਹੈ। ਰਿੱਧੀਆਂ ਸਿੱਧੀਆਂ ਦੇ ਸਵਾਦ ਹੋਰ ਨੇ, ਅਸੀਂ ਉਹਨਾਂ ਤੋਂ ਉੱਚੇ ਉੱਠ ਗਏ ਹਾਂ। ਅਗਲੀ ਪੰਕਤੀ ਵਿਚ ਆਪ ਜੀ ਫਰਮਾਨ ਕਰਦੇ ਹਨ,
ਸੰਯੋਗ ਵਿਯੋਗ ਦੁਇਕਾਰ ਚਲਾਵ ਹੈ, ਲੇਖੇ ਆਵ ਹੈ ਭਾਗ।
ਸੰਯੋਗ ਮਿਲਣਾ, ਵਿਯੋਗ ਵਿਛੜ ਜਾਣਾ, ਇਹਨਾਂ ਦੋਹਾਂ ਕਰਕੇ ਸਾਰੇ ਸੰਸਾਰ ਦੀ ਕਾਰ ਚੱਲ ਰਹੀ ਹੈ। ਬਾਣੀ ਚ ਬਚਨ ਆਉਂਦੇ ਨੇ, ਸੰਯੋਗ ਵਿਯੋਗ ਤੁਰੋ ਹੀ ਹੂਆ, ਪੰਜ ਤੱਤ ਕਰ ਪੁਤਲਾ ਕੀਆ, ਪੰਜ ਥਾਤ ਕਰ ਪੁਤਲਾ ਕੀਆ, ਸਾਹਿ ਕੇ ਫਰਮਾਇਆ ਜੀ ਦੇਹੀ ਵਿਚ ਜੀਓ ਆਏ ਪਿਆ। ਸੰਯੋਗ ਤੇ ਵਿਯੋਗ ਇਹ ਸੰਸਾਰ ਦੇ ਕੰਮ ਕਾਜ ਚਲਾਉਂਦੇ ਨੇ, ਇਹਨਾਂ ਕਰਕੇ ਕੰਮ ਕਾਜ ਚੱਲਦੇ ਨੇ। ਤੇ ਜੀਵਾਂ ਦੇ ਮਸਤਕ ਤੇ ਜੋ ਲਿਖਿਆ ਹੁੰਦਾ, ਲਿਖੇ ਆਵੇ ਭਾਗ, ਉਹਨਾਂ ਦੇ ਭਾਗਾਂ ਦਾ, ਉਹਨਾਂ ਦੀ ਕਿਸਮਤ ਦਾ ਤਮਾਮ ਜੀਵਾਂ ਨੂੰ ਇਹ ਸਿੱਧ ਜਨੋ ਮਿਲਦਾ ਹੈ।
ਆਦੇਸ਼ ਤਿਸਾ ਆਦੇਸ਼,
ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਦਾ ਹਾਂ। ਨਮਸਕਾਰ ਹੈ ਮੇਰੀ ਉਸ ਪਰਮੇਸ਼ਵਰ ਨੂੰ, ਨਮਸਕਾਰ ਹੈ ਸਤਿਗੁਰੂ ਜੀ ਕਹਿ ਰਹੇ ਹਨ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ,
ਜੋ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ। ਨੀਲ ਆਦਿਕ ਰੰਗਾਂ ਤੋਂ ਰਹਿਤ ਹੈ, ਗਿਣਤੀ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਝੂਠ ਤੋਂ ਰਹਿਤ ਹੈ, ਫਰੇਬ ਕਪਟ ਤੋਂ ਰਹਿਤ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਜੋ ਕਿਸੇ ਦਾ ਨਾਦੀ ਤੇ ਬਿੰਦੀ ਪੁੱਤਰ ਹੋਣ ਤੋਂ ਰਹਿਤ ਹੈ। ਧੰਨ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ, ਅਨਾਹਤ ਜਿਸ ਦਾ ਹੱਦ ਬੰਨਾ ਕੋਈ ਨਹੀਂ, ਇੱਕ ਰਸ ਜਿਸ ਦਾ ਸ਼ਬਦ ਸੰਸਾਰ ਤੇ ਗੂੰਜ ਰਿਹਾ ਹੈ, ਜੋ ਜੁਗਾਂ ਜੁਗਾਂਤਰਾਂ ਵਿਚ ਇਕੋ ਹੀ ਸਰੂਪ ਧਾਰਨ ਕਰਨ ਵਾਲਾ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ,
ਇਹ ਜਿਹੜੀ ਗੱਲ ਹੈ ਨਾ, ਇਹ ਸਮਝਣ ਵਾਲੀ ਹੈ। ਆਸਾ ਦੀ ਵਾਰ ਵਿਚ ਐਸਾ ਜ਼ਿਕਰ ਆਉਂਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ। ਇੱਥੇ ਸ਼ਬਦ ਆਇਆ ਏਕਾ ਮਾਈ, ਇਸੇ ਸ਼ਬਦ ਵਿੱਚ ਇੱਕ ਭੇਦ ਹੈ। ਮਾ ਦਾ ਅਰਥ ਹੈ ਮਾਇਆ, ਈ ਦਾ ਅਰਥ ਹੈ ਈਸ਼ਵਰ। ਉਹ ਜਿਹੜੀ ਮਾਇਆ ਹੈ ਈਸ਼ਵਰ ਨੇ ਆਪ ਰਚੀ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ, ਆਪੀ ਨ ਆਪ ਸਾਜਿਓ, ਆਪੀ ਨ ਰਚਿਓ ਨਾਓ, ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਹੋ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਕਰ ਆਸਨ ਡਿਠੋ ਚਾਹੋ। ਉਸ ਤੋਂ ਮਾਇਆ ਪੈਦਾ ਹੋਈ, ਉਹਨੇ ਰਚੀ ਮਾਇਆ। ਉਹ ਮਾਇਆ ਫਿਰ ਐਸੀ ਸੀ ਜਿਵੇਂ ਤੁਸੀਂ ਸ਼ੀਸ਼ਾ ਹੁੰਦਾ, ਸ਼ੀਸ਼ਾ ਮੋਟਾ ਸ਼ੀਸ਼ਾ, ਜਦੋਂ ਉਹਦੇ ਚੋਂ ਸੂਰਜ ਦੀਆਂ ਕਿਰਨਾਂ ਲੰਘਦੀਆਂ, ਕਿਰਨ ਤਾਂ ਸੂਰਜ ਤਾਂ ਇੱਕ ਹੈ, ਉਹਦੀ ਕਿਰਨ ਜਦੋਂ ਸ਼ੀਸ਼ੇ ਚ ਗੁਜ਼ਰਦੀ ਹੈ ਤੇ ਤੁਸੀਂ ਦੇਖਿਆ ਉਹਦੇ ਸੱਤ ਰੰਗ ਹੋ ਜਾਂਦੇ ਨੇ। ਇਵੇਂ ਜਦੋਂ ਮਾਇਆ ਚ ਈਸ਼ਵਰ ਗੁਜ਼ਰਿਆ, ਈਸ਼ਵਰ ਤਾਂ ਇੱਕ ਹੈ ਪਰ ਉਹ ਤਿੰਨ ਵਿੱਚ ਵੰਡਿਆ ਗਿਆ, ਉਹ ਈਸ਼ਵਰ ਤਿੰਨ ਵਿੱਚ ਵੰਡਿਆ ਗਿਆ, ਤਿੰਨ ਤਰ੍ਹਾਂ ਨਾਲ ਵੇਖਿਆ ਜਾ ਸਕਦਾ ਉਸਨੂੰ। ਈਸ਼ਵਰ ਇੱਕ ਹੀ ਹੈ, ਉਹ ਤਿੰਨ, ਉਸਦੇ ਕੋਈ ਰੂਪ ਤਿੰਨ ਨਹੀਂ, ਆ ਸਾਰੇ ਰੂਪ ਉਸਦੇ ਨੇ। ਜੋ ਦੀਸਾ ਸੋ ਤੇਰਾ ਰੂਪ, ਉਹ ਗੁਜ਼ਰਿਆ ਮਾਇਆ ਚੋਂ। ਬਾਣੀ ਚ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ, ਏਕਾ ਮਾਈ ਜੁਗਤ ਵਿਆਈ, ਜਦੋਂ ਮਾਇਆ ਈਸ਼ਵਰ ਨਾਲ ਜੁੜੀ ਤੇ ਫਿਰ ਮਾਇਆ ਪ੍ਰਸੂਤ ਹੋਈ। ਜਿਵੇਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਹ ਮਾਇਆ ਵਿੱਚੋਂ ਲੰਘਣ ਕਰਕੇ ਈਸ਼ਵਰ ਤਿੰਨ ਵਿੱਚ ਵੰਡਿਆ ਗਿਆ, ਦੁਨੀਆਂ ਨੂੰ ਤਿੰਨ ਹੋ ਕੇ ਦਿਸਣ ਲੱਗ ਪਿਆ। ਤੁਸੀਂ ਦੇਖਿਆ ਨਾ ਕਈ ਥਾਵਾਂ ਤੇ ਹਿੰਦੁਸਤਾਨ ਵਿੱਚ ਕਿ ਸਰੀਰ ਇੱਕ ਹੈ ਪਰ ਉਹਦੇ ਮੁੱਖ ਚਾਰ ਨੇ, ਦੇਖਿਆ ਨਾ ਮੂਰਤੀਆਂ ਐਸੀਆਂ, ਸਰੀਰ ਇੱਕ ਹੈ ਉਹਦੇ ਸਿਰ ਦਸ ਨੇ, ਸਰੀਰ ਤਾਂ ਦਸ ਨੇ, ਸਰੀਰ ਇੱਕ ਹੈ ਤੇ ਸਿਰ ਤਿੰਨ ਨੇ,